ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਜਪਜੀ ਸਾਹਿਬ ਦੇ ਅਰਥ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪੌੜੀ 28 ਅਤੇ 29 ਭਰਾ ਕਥਨ। ਪਹਿਲੀ ਪੌੜੀ ਵਿੱਚ ਫਰਮਾਇਆ ਸੀ ਹੁਕਮ ਰਜਾਈ ਚੱਲਣਾ, ਫਿਰ ਹੁਕਮ 'ਤੇ ਚੱਲਣ ਦੀ ਵਿਧੀ, ਸਾਧਨ, ਉਪਰਾਲੇ ਤਰ੍ਹਾਂ ਤਰ੍ਹਾਂ ਦੀ ਵਿਆਖਿਆ ਨਾਲ ਵਰਣਨ ਹੁੰਦੇ ਰਹੇ। ਉਹ ਸਾਰੇ ਅੰਤਰਮੁਖ ਸਥਿਤੀ ਜਾਂ ਧਿਆਨ ਪਰਪਕਤਾ ਦੀ ਵਿਉਣ ਦੇ ਤਰੀਕੇ ਸਨ। ਪੰਚਾਂ ਕਾਗੁਰ ਏਕ ਧਿਆਨ ਪੌੜੀ 16। ਇਸ ਤੋਂ ਮਗਰੋਂ ਬਾਹਰਲੇ ਦ੍ਰਿਸ਼ ਤੋਂ ਅੰਤਰਮੁਖ ਵਿਸਮਾਦੀ ਰੰਗ ਅਪਣਨ ਦੀ ਵਿਆਖਿਆ ਟੁਰੀ ਸੀ ਕਿ ਦ੍ਰਿਸ਼ਮਾਨ ਵਿੱਚ ਜਦ ਕਰਤਾ ਪੁਰਖ ਦੇ ਕਰਣਿਆਂ ਵਿੱਚ ਜਾਓਗੇ ਤਾਂ ਵਿਸ਼ਾਲਤਾ ਦਿਸੇਗੀ, ਜੇ ਵਿਸ਼ਾਲਤਾ ਵਿੱਚ ਇਸਦਾ ਅੰਤ ਲੈਣ ਲਈ ਜਾਓਗੇ ਤਾਂ ਵਾਕਫੀ ਕੁਛ ਵਧੇਗੀ ਪਰ ਥੱਕ ਹਾਰ ਜਾਓਗੇ। ਪਰ ਜੇ ਰਚਨਾ ਦੀ ਬਹੁਲਤਾ, ਸੁੰਦਰਤਾ, ਅਗਮਤਾ ਦੇਖ ਦੇਖ ਕੇ ਇਸ ਦੇ ਕਰਤਾ ਪੁਰਖ ਦੀ ਸਿਫਤ ਸਲਾਹ ਵਿੱਚ ਜਾਓਗੇ ਜਾਂ ਸਿੱਧੇ ਸੌਂਦਰਯ ਦੇ ਝਲਕੇ ਨਾਲ ਵਿਸਮਿਤ ਹੁੰਦੇ ਵਿਸਮਾਦ ਵਿੱਚ ਜਾਓਗੇ ਤਾਂ ਟਿਕ ਜਾਓਗੇ, ਲਿਵ ਲੱਗੇਗੀ ਅਤੇ ਪੰਚ ਬਣੋਗੇ। ਇਹ ਤਰੀਕਾ ਸੀ ਬਾਰਮੁਖੀ ਦਰਸ਼ਨਾਂ ਨਾਲ ਬਾਰਮੁਖੀ ਨਾ ਹੋਣਾ, ਸਗੋਂ ਕੁਦਰਤ ਦੇ ਦੀਦਾਰਿਆਂ ਨਾਲ ਵੀ ਅੰਤਰੀਵ ਸਥਿਤੀ ਦੀ ਹੀ ਪਰਪਕਤਾ ਕਰ ਲੈਣੀ। ਇਸ ਲਈ ਪਿਛਲੀ ਸੋ ਦਰ ਦੀ ਪੌੜੀ ਵਿੱਚ ਰਚਣਹਾਰ ਦੀ ਰਚਨਾ ਵਿੱਚੋਂ ਉਸਦੀ ਦਰਗਾਹ ਦੇ ਕੀਰਤਨ ਸਮਾਜ ਦਾ ਦਰਸ਼ਨ ਦਿਖਾਇਆ ਸੀ ਅਤੇ ਉਸਦੀ ਸਿਫਤ ਸਲਾਹ ਦਾ ਰੰਗ ਲਾ ਕੇ ਉਸਦੇ ਕਰਤਾ ਕਾਦਰੀ ਦਰਸ਼ਨਾਂ ਵਿੱਚ ਲੈ ਗਏ ਸਨ ਅਤੇ ਫਿਰ ਰਜ਼ਾ ਵਿੱਚ ਟੁਰਨਾ ਸਿਖਾਇਆ ਸੀ। ਇਹ ਕਹਿ ਕੇ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੇ ਕੀਤਾ ਆਪਣਾ ਜਿਮ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾਂ ਪਾਤਸ਼ਾਹਿਬ ਨਾਨਕ ਰਹਿਣ ਰਜਾਈ। ਅੰਤਰੀਵ ਧਿਆਨ ਦੁਆਰਾ ਅਤੇ ਬਾਹਰਲੇ ਵਿਸਮਾਦੀ ਦਰਸ਼ਨ ਦੋਹਾਂ ਤਰੀਕਿਆਂ ਨਾਲ ਉਸਦੀ ਰਜ਼ਾ ਵਿੱਚ ਇੱਕ ਸਵਰ ਹੋ ਜਾਣਾ, ਇਹ ਮਾਰਗ ਆਪਣੀ ਪ੍ਰੇਮਾ ਭਗਤੀ ਦਾ ਸਿਖਾ ਦਿੱਤਾ ਹੈ। ਇਹ ਆਖ ਕੇ ਨਾਨਕ ਰਹਿਣ ਰਜਾਈ, ਪਰ ਇੱਥੇ ਆ ਕੇ ਮਨ ਨੂੰ ਪ੍ਰਸ਼ਨ ਹੁੰਦਾ ਹੈ ਕਿ ਹੇ ਗੁਰੂ ਜੀ, ਇੱਕ ਤਰੀਕਾ ਗੋਰਖ ਮਤ ਵਾਲੇ ਜੋਗੀਆਂ ਦਾ ਹੈ ਜੋ ਬੜਾ ਪਰਵਿਰਤ ਹੈ ਅਤੇ ਇੱਕ ਹੋਰ ਤਰੀਕਾ ਅਹੰਗ ਬ੍ਰਹਮਾਸਿਮ ਕਹਿ ਕੇ ਇੱਕ ਈਸ਼ਵਰ ਰੂਪ ਹੋ ਜਾਣੇ ਗਿਆਨ ਦਾ ਹੈ ਅਤੇ ਹੋਰ ਵੀ ਕਈ ਤਰੀਕੇ ਹਨ, ਇਹਨਾਂ ਬਾਬਤ ਆਪ ਦੀ ਕੀ ਆ ਗਿਆ ਹੈ। ਗੁਰੂ ਜੀ ਹੁਣ ਅਗਲੀਆਂ ਚਾਰ ਪੌੜੀਆਂ 28 ਤੋਂ 31 ਵਿੱਚ ਉਸ ਵੇਲੇ ਦੇ ਫੈਲੇ ਹੋਏ ਜੋਗ ਮਤ ਨੂੰ ਲੈਂਦੇ ਹਨ ਅਤੇ ਉਹਨਾਂ ਦੇ ਪਰਮ ਜ਼ਰੂਰੀ ਸਮਝੇ ਗਏ ਅੰਗਾਂ ਵਿੱਚੋਂ ਇੱਕ ਇੱਕ ਨੂੰ ਲੈ ਕੇ ਉਹਨਾਂ ਦੀ ਥਾਵੇਂ ਆਪਣੇ ਸਦਾਚਾਰੀ ਰਹੱਸ ਅਤੇ ਭਗਤੀ ਵਾਲੀਆਂ ਸ਼ੁਭਕਰਨੀਆਂ ਅਤੇ ਅੰਤਰੀ ਭਾਵਾਂ ਨੂੰ ਦਰਸਾ ਕੇ ਈਸ਼ਵਰ ਪ੍ਰਾਇਣਤਾ ਦੀ ਵਿਸ਼ੇਸ਼ਤਾ ਦਰਸਾਉਂਦੇ ਹਨ। ਫਿਰ 32ਵੀਂ ਪੌੜੀ ਵਿੱਚ ਦੱਸਦੇ ਹਨ ਕਿ ਲਖਤਾਂ ਵੀ ਹੋਣੀਆਂ ਅਹੰਗ ਬ੍ਰਹਮਾਸਿਮ ਦੀਆਂ ਠੀਸਾਂ ਯਾਨੀ ਗੱਪਾਂ ਮਾਰਨ ਨਾਲ ਕੂੜ ਪੱਲੇ ਪੈਂਦਾ ਹੈ, ਈਸ਼ਵਰ ਮਿਲਾਪ ਦਾ ਠੀਕ ਰਸਤਾ ਹੈ ਨਾਮ ਸਿਮਰਨ। ਫਿਰ 33ਵੀਂ ਪੌੜੀ ਵਿੱਚ ਦੱਸਦੇ ਹਨ ਕਿ ਈਸ਼ਵਰ ਪ੍ਰਾਇਣਤਾ ਤੋਂ ਬਿਨਾਂ ਹੋਰ ਸਹਿਜ ਪ੍ਰਾਪਤੀ ਵਿੱਚ ਅਸਫਲ ਰਹਿੰਦਾ ਹੈ। ਪਹਿਲੇ ਹੁਣ ਜੋਗ ਨੂੰ ਲੈਂਦੇ ਹਨ। ਮੂਲ ਮੁੰਦਾ ਸੰਤੋਖ ਸਰਮ ਪਚੋਲੀ, ਧਿਆਨ ਕੀ ਕਰੇ ਬਿਭੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮੰਜੀ ਤੈ ਜਗਜੀਤ, ਆਦੇਸ਼ ਤਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਅਰਥ, ਅਸੀਂ ਸੰਤੋਖ ਦੀਆਂ ਮੁੰਦਰਾਂ ਪਹਿਨਦੇ ਹਾਂ, ਖੱਪਰ ਅਤੇ ਝੋਲੀ ਦੀ ਥਾਵੇਂ ਲੱਜਿਆ ਧਾਰਨ ਕਰਦੇ ਹਾਂ ਅਤੇ ਧਿਆਨ ਦੀ ਸੁਆਹ ਬਣਾਉਂਦੇ ਹਾਂ। ਮੌਤ ਦੀ ਯਾਦ ਸਾਡੀ ਖਿੰਤਾ ਹੈ, ਸਰੀਰ ਨੂੰ ਕੁਆਰੀ ਯਾਨੀ ਪਵਿੱਤਰ ਰੱਖਣਾ ਸਾਡੀ ਜੋਗ ਦੀ ਜੁਗਤੀ ਹੈ, ਪਰਮੇਸ਼ਰ 'ਤੇ ਸਿੱਧਕ ਰੱਖਣਾ ਸਾਡਾ ਡੰਡਾ ਹੈ, ਸਾਡਾ ਆਈ ਪੰਥੀ ਹੋਣਾ ਸਾਰਿਆਂ ਨਾਲ ਇੱਕ ਜਮਾਤੀ ਹੋਣਾ ਹੈ। ਮਨ ਨੂੰ ਜਿੱਤ ਲਿਆ ਅਸੀਂ ਸਮਝਦੇ ਹਾਂ ਕਿ ਜਗਤ 'ਤੇ ਜਿੱਤ ਪ੍ਰਾਪਤ ਹੋ ਗਈ ਹੈ। ਆਦੇਸ਼ ਸਾਡੀ ਉਸੇ ਇੱਕ ਨੂੰ ਆਦੇਸ਼ ਹੈ ਜੋ ਸਭ ਦਾ ਆਦ ਮੁੱਢ ਹੈ, ਜੋ ਅਨੀਲ ਹੈ, ਜਿਸ ਦਾ ਆਪਣਾ ਆਦ ਨਹੀਂ ਹੈ, ਜਿਸ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਜੋ ਜੁਗੋ ਜੁਗ ਇੱਕ ਸਰੂਪ ਹੈ। ਮੂਲ ਭੁਗਤ ਗਿਆਨ ਦਇਆ ਭੰਡਾਰਣ, ਘਟ ਘਟ ਵਾਜੈ ਨਾਦ, ਆਪ ਨਾਥ ਨਾਥੀ ਸਬਜਾਂ ਕੀ ਰਿਤ ਸਿੱਧ ਅਵਰਾ ਸਾਧ, ਸੰਜੋਗ ਵਿਜੋਗ ਦੁਇਕਾਰ ਚਲਾਵੈ, ਲੇਖੇ ਆਵੈ ਭਾਗ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਾ, ਜੁਗ ਜੁਗ ਏਕੋ ਵੇਸ। ਸ਼ਿਵ ਆਰਾਧਨਾ ਨਾਲ ਜੋ ਭੋਜਨ ਮਿਲਦਾ ਹੈ ਉਹ ਤਾਂ ਸਭ ਕਿਸੇ ਨੂੰ ਮਿਲ ਰਿਹਾ ਹੈ, ਪਰ ਆਦਿ ਅਨਿਲ ਦੀ ਆਰਾਧਨਾ ਨਾਲ ਸਾਨੂੰ ਗਿਆਨ ਰੂਪੀ ਭੋਜਨ ਮਿਲਦਾ ਹੈ, ਜੋ ਤ੍ਰਿਸ਼ਨਾ ਰੂਪੀ ਭੁੱਖ ਨੂੰ ਨਿਵਾਰ ਦਿੰਦਾ ਹੈ। ਸ਼ਿਵ ਜੀ ਦੀ ਭੰਡਾਰਣ ਅੰਨਪੂਰਣਾ ਹੈ, ਪਰ ਗਿਆਨ ਰੂਪੀ ਭੋਜਨ ਦੀ ਭੰਡਾਰਣ ਦਇਆ ਹੈ। ਦਿਆਲੂ ਹੋ ਕੇ ਗੁਰੂ ਗਿਆਨ ਦਿੰਦਾ ਅਤੇ ਅੱਗੋਂ ਦਇਆ ਬ੍ਰਿਤੀ ਨਾਲ ਵੰਡੀਦਾ ਹੈ। ਤੁਸਾਂ ਪਾਸ ਨਾਦੀ ਹੈ ਅਤੇ ਭੋਜਨ ਸਮੇਂ ਵਜਾਉਂਦੇ ਹੋ। ਹਿਰਦੇ ਹਿਰਦੇ ਵਿੱਚ ਜੋ ਨਾਦ ਵੱਜ ਰਿਹਾ ਹੈ, ਇਹ ਸਾਡਾ ਨਾਦ ਹੈ। ਤੋ ਸਾਡੇ ਮਨੁੱਖ ਨਾਥਾਂ ਦੀ ਥਾਵੇਂ ਸਾਡਾ ਨਾਥ ਆਪ ਪ੍ਰਭੂ ਹੈ, ਜਿਸ ਦੀ ਨੱਥੀ ਹੋਈ ਸਾਰੀ ਸ੍ਰਿਸ਼ਟੀ ਹੈ। ਤੁਸੀਂ ਰਿਧੀ ਸਿੱਧੀ ਦੀਆਂ ਚੇਟਕਾਂ ਵਿੱਚ ਹੋ ਅਤੇ ਅਸੀਂ ਇਹਨਾਂ ਨੂੰ ਹੋਰਨਾਂ ਦਾ ਅਰਥਾਤ ਪਰਮਾਰਥ ਤੋਂ ਉਪਰਿਆ ਦਾ ਸਵਾਦ ਸਮਝਦੇ ਹਾਂ। ਤੁਹਾਡੀ ਕਾਰਬਾਰੀ ਚਲਾਉਂਦੇ ਹਨ, ਪਰ ਅਸਲ ਵਿੱਚ ਵਿਸ਼ਵ ਦੀ ਅਤੇ ਸਾਡੀ ਕਾਰ ਸੰਯੋਗ ਵਿਯੋਗ ਦੋਵੇਂ ਚਲਾਉਂਦੇ ਹਨ। ਪਿਛਲੇ ਕਰਮਾਂ ਦੇ ਲੇਖੇ ਅਨੁਸਾਰ ਆਪੋ ਆਪਣੇ ਛਾਂਦੇ ਚਲੇ ਆਉਂਦੇ ਹਨ। ਆਦੇਸ਼ ਸਾਡੀ ਉਸੇ ਇੱਕ ਨੂੰ ਆਦੇਸ਼ ਹੈ, ਜੋ ਸਭ ਦਾ ਆਦਿ ਮੁੱਢ ਹੈ, ਜੋ ਅਨਿਲ ਜਿਸ ਦਾ ਆਪਣਾ ਆਦਿ ਨਹੀਂ ਹੈ, ਜਿਸ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਜੋ ਜੁਗੋ ਜੁਗ ਇੱਕੋ ਸਰੂਪ ਹੈ। ਪੌੜੀ 30 ਪ੍ਰਾਕਥਨ। ਜੋਗੀ ਸ਼ਿਵ ਉਪਾਸ਼ਕ ਸੰਪਰਦਾਇ ਸਨ। ਸੰਪਰਦਾਇਕ ਜੋਸ਼ ਵਿੱਚ ਸੰਪਰਦਾਵਾਂ ਦੀ ਅਕਸਰ ਦੂਸਰੇ ਦੇ ਮਤ ਅਤੇ ਇਸ਼ਟ ਨੂੰ ਨੀਵਾਂ ਕਹਿਣ ਅਤੇ ਬੇਅਦਬੀ ਤੱਕ ਪਹੁੰਚ ਪੈਣ ਦੀ ਨੌਬਤ ਆ ਜਾਂਦੀ ਹੁੰਦੀ ਸੀ। ਇਸ ਤੀਸਰੀ ਪੌੜੀ ਵਿੱਚ ਗੁਰੂ ਜੀ ਜੋਗੀਆਂ ਨੂੰ ਬੜੇ ਸੋਹਣੇ ਤਰੀਕੇ ਅਤੇ ਇਸ ਅਵਗੁਣ ਤੋਂ ਵਰਜਦੇ ਹੋਏ ਅਕਾਲ ਪੁਰਖ ਦੀ ਪੂਜਾ ਵਿੱਚ ਲੈ ਜਾਂਦੇ ਹਨ। ਹਿੰਦੂ ਸ਼ਾਸਤਰਾਂ ਅਨੁਸਾਰ ਹੀ ਆਪ ਦੱਸਦੇ ਹਨ ਕਿ ਸ਼ਿਵ, ਵਿਸ਼ਨੂੰ, ਬ੍ਰਹਮਾ ਇੱਕੋ ਅਕਾਲ ਪੁਰਖ ਦੇ ਮਾਇਆ ਦੁਆਰਾ ਪੈਦਾ ਕੀਤੇ ਹੋਏ ਹਨ। ਮੂਲ ਵੀ ਇੱਕੋ ਹੋਇਆ, ਫਿਰ ਕਾਰਜ ਸਪੁਰਦਗੀ ਵਿੱਚ ਤਿੰਨਾਂ ਨੂੰ ਆਪੋ ਆਪਣੇ ਕੰਮ ਸਪੁਰਦ ਹਨ। ਇਉਂ ਇਹ ਤਿੰਨੇ ਸ਼ਾਸਤਰਾਂ ਵਿੱਚ ਪ੍ਰਵਾਨ ਮੰਨੇ ਪਰਮੰਨੇ ਦੇਵਤਾ ਹਨ। ਕਿਸੇ ਨੂੰ ਨਿੰਦਣਾ ਅਤੇ ਕਿਸੇ ਨੂੰ ਸਲਾਉਣਾ ਆਪਣੇ ਹੀ ਸ਼ਾਸਤਰਾਂ ਦੀ ਪ੍ਰਤੀਕੂਲਤਾ ਹੈ। ਇਹ ਵਿਖਮਤਾ ਦੂਰ ਕਰਨ ਦਾ ਖਿਆਲ ਦੇ ਕੇ ਉਹਨਾਂ ਦੀ ਦ੍ਰਿਸ਼ਟੀ ਨੂੰ ਹੋਰ ਉੱਚਾ ਚੁੱਕਦੇ ਹਨ। ਇਹ ਦੱਸ ਕੇ ਕਿ ਉਹ ਕਰਤਾ ਪੁਰਖ ਦੇ ਕੀਤੇ ਯਾਨੀ ਰਚੇ ਹੋਏ ਹਨ। ਉਹਨਾਂ ਦੀ ਬਨਾਵਟ ਵਿੱਚ ਮਾਇਆਵੀ ਹਿੱਸਾ ਵੀ ਹੈ। ਉਹ ਕਿਰਤ ਹੋਣ ਕਰਕੇ ਕਰਤਾ ਨੂੰ ਨਹੀਂ ਦੇ ਸਕਦੇ। ਕਰਤਾ ਉਹਨਾਂ ਨੂੰ ਦੇਖਦਾ ਹੈ, ਉਹ ਆਪੋ ਕੁਛ ਨਹੀਂ ਕਰ ਸਕਦੇ। ਜਿਵੇਂ ਕਰਤਾ ਪੁਰਖ ਨੂੰ ਭਾਉਂਦਾ ਹੈ, ਉਹਨਾਂ ਨੂੰ ਟੋਰਦਾ ਹੈ, ਉਹ ਜੋ ਕੁਛ ਕਰਦੇ ਹਨ ਉਸਦੇ ਫਰਮਾਨ ਨੂੰ ਬਜਾ ਲਿਆਉਂਦੇ ਹਨ। ਇਸ ਕਰਕੇ ਉਸ ਕਰਤਾ ਪੁਰਖ ਨੂੰ, ਜੋ ਸਭ ਦੀ ਆਦਿ ਹੈ, ਜਿਸ ਵਿੱਚ ਮਾਇਆ ਦੀ ਕੋਈ ਛੂ ਮਾਤਰ ਨਹੀਂ, ਜੋ ਆਪ ਆਦ ਤੋਂ ਰਹਿਤ ਅਤੇ ਕਦੇ ਵਿਨਾਸ਼ ਨਹੀਂ ਹੁੰਦਾ, ਇਹਨਾਂ ਗੱਲਾਂ ਕਰਕੇ ਜੋ ਸਦਾ ਇੱਕ ਰਸ ਰਹਿੰਦਾ ਹੈ, ਆਦੇਸ਼ ਕਰਨੇ ਯੋਗ ਹੈ ਅਤੇ ਉਸਨੂੰ ਪੂਜਣੇ ਦਾ ਉਪਦੇਸ਼ ਦਿੰਦੇ ਹਨ। ਮੂਲ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੇਂ ਚਲਾਵੈ ਜਿਵ ਹੋਵੇ ਫੁਰਮਾਣ, ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਡਾਣ, ਆਦੇਸ਼ ਤੇ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਹ ਜੁਗ ਜੁਗ ਏਕੋ ਵੇਸ। ਅਰਥ ਏਕਾ ਬ੍ਰਹਮ ਤੇ ਮਾਈ ਇਹਨੇ ਮਾਇਆ ਦੇ ਜੁਗਤ ਸੰਯੋਗ ਹੋਣ ਨਾਲ ਮਾਇਆ ਪ੍ਰਸੂਤ ਹੋਈ। ਉਸ ਤੋਂ ਤਿੰਨ ਚੇਲੇ ਹੋਏ ਜੋ ਪ੍ਰਮਾਣਿਕ ਦੇਵਤੇ ਮੰਨੇ ਜਾਂਦੇ ਹਨ। ਉਹਨਾਂ ਦੇ ਸਪੁਰਦ ਸ੍ਰਿਸ਼ਟੀ ਰਚਨਾ ਦੇ ਤ੍ਰੈ ਕੰਮ ਦਿੱਤੇ ਗਏ, ਸੰਸਾਰੀ ਹੋਣਾ, ਭੰਡਾਰੀ ਹੋਣਾ ਅਤੇ ਲਾਏ ਦੀ ਬਾਣ ਹੋਣਾ, ਅਰਥਾਤ ਇੱਕ ਬ੍ਰਹਮਾ, ਇੱਕ ਵਿਸ਼ਨੂੰ ਅਤੇ ਇੱਕ ਸ਼ਿਵ ਜੀ। ਪਰ ਉਹ ਸੁਤੰਤਰ ਕਾਰਕ ਨਹੀਂ ਹਨ। ਜਿਕਰ ਉਸ ਏਕੇ ਅਕਾਲ ਪੁਰਖ ਨੂੰ ਭਾਉਂਦਾ ਹੈ, ਤਿਕਰ ਉਹਨਾਂ ਚੇਲਿਆਂ ਨੂੰ ਚਲਾਉਂਦਾ ਹੈ ਅਤੇ ਉਹ ਚੱਲਦੇ ਹਨ। ਜਿਕਰ ਉਸ ਏਕੇ ਦਾ ਹੁਕਮ ਆਉਂਦਾ ਹੈ, ਫਿਰ ਵੱਡਾ ਅਚਰਜ ਇਹ ਹੈ ਕਿ ਉਹ ਤਾਂ ਵੇਖਦਾ ਹੈ ਉਹਨਾਂ ਤਿੰਨਾਂ ਨੂੰ, ਪਰ ਆਪ ਉਹਨਾਂ ਨੂੰ ਨਹੀਂ ਦਿਸਦਾ। ਤਾਂ ਤੇ ਇਹਨਾਂ ਤਿੰਨਾਂ ਤੋਂ ਉੱਚੇ ਉੱਠੋ ਅਤੇ ਉਸ ਕਰਤਾ ਪੁਰਖ ਨੂੰ ਆਖੋ, ਨਮਸਕਾਰ ਹੈ, ਨਮਸਕਾਰ ਹੈ। ਆਦੇਸ਼ ਸਾਡੀ ਉਸ ਇੱਕ ਨੂੰ ਆਦੇਸ਼ ਹੈ, ਜੋ ਸਭ ਦਾ ਆਦਿ ਯਾਨੀ ਮੁੱਢ ਹੈ, ਜੋ ਅਨਿਲ ਹੈ, ਜਿਸ ਦਾ ਆਪਣਾ ਆਦਿ ਨਹੀਂ ਹੈ, ਜਿਸ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਜੋ ਜੁਗੋ ਜੁਗ ਇੱਕੋ ਸਰੂਪ ਹੈ। ਨਿਰੁਕਤ ਪੌੜੀ 28-31। ਮੁੰਦਾ। ਮੁੰਦਾ ਤੋਂ ਭਾਵ ਹੈ ਸੰਸਕ੍ਰਿਤ ਮੁਦਰਾ, ਪੰਜਾਬੀ ਮੁੰਦਰਾ ਮੁੰਦਾ। ਕੱਚ ਆਦਿ ਦਾ ਗੋਲ ਛੱਲਾ, ਜਿਹਾ ਕਿ ਜੋਗੀ ਕੰਨਾਂ ਵਿੱਚ ਪਾਉਂਦੇ ਹਨ। ਮੁੰਦਰਾਂ ਦੋ ਹੁੰਦੀਆਂ ਹਨ। ਸੰਤੋਖ ਦੇ ਵੀ ਦੋ ਪੱਖ ਹਨ। ਪਹਿਲਾ ਪ੍ਰਾਪਤ ਵਿੱਚ ਪ੍ਰਸੰਨ ਰਹਿਣਾ ਅਤੇ ਦੂਸਰਾ ਅਪ੍ਰਾਪਤ ਦੀ ਇੱਛਾ ਨਾ ਕਰਨੀ। ਸ਼ਰਮ। ਸ਼ਰਮ ਤੋਂ ਭਾਵ ਹੈ ਫਾਰਸੀ ਸ਼ਰਮ, ਲਜਿਆ, ਸੰਕੋਚ। ਸੰਪਰਦਾ ਵਿੱਚ ਭਾਵ ਸ਼ਰਮ ਤੋਂ ਵੈਰਾਗ ਲੈਂਦੇ ਹਨ। पत, पत तो भाव है संस्कृत पात्र, प्राकृत पत्र, पत पत, भांडा भाव खप्पर। जोगी हाथ विच खप्पर फड़ के ते अगे करके आटा मंगदे हन, जद खप्पर भर जावे तां झोली विच पलट लैंदे हन। दोए मंगण दे पात्र हैं, खप्पर भी ते झोली भी, दोवां दी थां शर्म धारण दा भाव है मंगण तो संकोच करना। ईशावास उपनिखद विच भी कहा है किसे तो तन ना लै। पत झोली गुरबाणी विच औरतें भी इकट्ठे वरते हैं, यथा पत झोली मंगण कह ताई। करै, करै तो भाव है पंजाबी करना तो करदे हन, उत्तम पुरख द्वारा उपदेश हो रहा है। खिंता, खिंता तो भाव है संस्कृत कंथा, पुरातन पंजाबी खंभा, लीरां दी बनी हुई गोदड़ी, गोदड़ी पाला दूर करदी है काल नू याद रखना, विकारां दे पाला लगन तो रख्या करदा है। कुआरी काया जुगत डंडा प्रतीत तो भाव है शरीर नू कुआरियां भाव पवित्र रखना। 1758 बिक्रमी तो 1800 बिक्रमी तक एहो अर्थ लिखे मिलते हैं, ठीक भी एहो जापते हैं। एड़ा ज्ञानी सज्जन एवं भी लाते हैं, काया कुआरी रहे काल इसनू ना व्याए, ये साड़ी खिंता है। भाव अपने आप नू आत्म स्वरूप अनुभव करना साड़ी खिंता है। जुगत, जुगत तो भाव है जुड़े रहना, साईं नाल जुड़े रहना, ये साड़ा डंडा प्रतीत यानी निश्चय डंडा है, अथवा प्रतीत डंडा है जो अनिश्चय उदासी तो रखिया करता है। ईड़ी जद तक काया कुआरी है काल इसनू नहीं ग्रसदा, उस तो पहले परमात्म देव जुड़े रहना ये साड़ी खिंता है। ससा काया कुआरी यानी एक बुरकी है जिसनू काल खा जाता है, ये समझ लेना खिंता तारनी है। हा हा शरीर नू काल तो यानी कुआरे भाव बचाई रखना एक खिंता है। योग अग्नि अथवा ज्ञान दृष्टि नाल काल दगद आंदा है। कक्का काल खिंता है, काया उसकी स्त्री है। कुआरी कुआर, कुआरी यानी कुआर स्त्री वोटी, इस स्त्री नू भोगण वाला अर्थात खा जाण वाला काल है। सो असी खिंता बना लिया है किस तरह काल दी एक खिण एक चसा भी परमेश्वर दे नाम बिना नहीं गवाईदा। खखा काल दी कुआरी भाव पुत्री काया है, ये काया ही गोदड़ी है। परंतु कक्का ते खखा अर्थां विच काल कुआरी दा अर्थ काल दी स्त्री या पुत्री नहीं लग सकदे, क्योंकि काल नू औंकड़ लगा है जो दी अर्थ नू वर्जित करदा है। जे काल कुआरी पाठ होंदा यानी काल नू औंकड़ ना होंदा, काल कुआरी पाठ होंदा तां समास ते अर्थ काल दी कुआरी ठीक बैठदा। आई, आई तो भाव है सिंधी माता, जोगियां दे 12 फिरकियां विचों एक जो दूसरियां 11 पंथां नाल हित नाल वरतदा है। आई पंथी तो भाव है आई पंथी होना। सगल जमाती, सगल जमाती तो भाव है सब नाल एक जमाती होना। जमात अरबी पद है, सगल जमाती एक या एक जमाती दा भाव है बराबर दा होना या समझना। गुरु जी दा भाव है कि आई पंथी वाले तां बाकी दे जोगी पंथा नाल चंगा वरदे हन, मेरा वर्ताव जगत दे सारे मतां पथां ते मजहबां नाल आदर दा वर्ताव करना है। आदेश, आदेश तो भाव है संस्कृत आदेश आ गया। जोगी नमस्कार अर्थां विच ये पद वरतदे हन। जोगी शिव भगवती या सिद्धां आदका नूं आदेश कहिंदे हन, गुरु जी अकाल पुरख नूं आदेश कहिंदे हन। दो वेर कहण तो भाव बारंबार या सदैव दा है। मुराद ईश्वर दी पूजा तो है जो नाम सिमरण आदि है। सुखमनी विच गुरु पंचम जी ने परमात्म देव नूं अरंग दस्या है। रूप न रेख न रंग किछ अनिल कहण विच कटाख्य है। जोगी शिव उपाशक हैं, शिव जी दा एक नाम नीलकंठ है। गुरु जी शिव दे करता नूं अनिल दस रहे हन, अनिल दा भाव माया छाया तो रहत है, पवित्र अर्थ भी है। भोगत, भोगत तो भाव है संस्कृत भोगती यानी भोजन। जोगी ये पद अपने टिकाणियां दे भोजन लई वरते हैं। सिंध विच गुरु टिकाणियां विच भी ये पद वरतते हैं भोजन अर्थां विच। दूजा मधुकड़ी, नाद, नाद तो भाव है संस्कृत नाद शब्द आवास। जोगी एक निक्की टुटी जी गले विच लटकनी रखते हैं, भंडारा खाण वेले वजाते हैं, जिसनू नादी कहते हैं। दूसरा, दाने एवं भी कहते हैं शिवजी पास तो सिंगी ते डवरू का नाद है, पर साढ़े अनिल वाहिगुरु का नाद घट घट विच वज रहा है, जो बिना वजाए वजदा है। वाजे बाजो सिंगी वाजे तो निरभउ पद पाईए। रिज सिद्ध, रिज सिद्ध तो भाव है संस्कृत रिद्रत सिद्धित रिधियां ते सिद्धियां। रिध दा धातु रिध यानी वधना प्रफुल्लित होना। पहला, वादा बहुलता प्रफुल्लताई। दूसरा, करामाती शक्ति। तीसरा, एक दवाई या दवावां नाल प्राप्त होने वाली कुशलता। सिद्धियां 8 ते 18 भी गिणते हैं। रिज से दोवां दा भाव ऐश्वर्य वादा प्रफुल्लता ते करामाती शक्तियां तो होंदा है। 8 सिद्धियां यथा अष्ट सिद्ध नव निध ए, 18 सिद्धियां यथा सब निदान दस अष्ट सिद्धान ठाकुर करतल तरिया। अवरा, अवरा तो भाव है हिंदी और अवर होरना दा। और दा बहुवचन ते अवरा है, भाव है वाहिगुरु दे राह तो होर में टुरन वालियां दा। एवं भी लांदे हन आवरण वालियां दा जो माया ने अवरे हुए हन, भाव जो अज्ञान विच हैं। मुराद ये लेंदे हन के नाम दे प्रेमी रिच सिद्ध ते वैराग तारदे हन, अर्थात तिग सिद्धि तिग करामात। संजोग विजोग, संजोग विजोग तो भाव है संस्कृत संयोग भली प्रकार मेल। विजोग विछोड़ा, मेल ते विछड़ना। मुराद है वांछित दा मिलना ते विछड़ जाना, अवांछित दा आ टकरना ते दूर हो जाना। एक कर्मानुसार है, जैसे मानस जन्म पुन कर पाया। पदार्थां ते पुरशां दा मेल संजोगी मेल, एक से विजोगी उठ जाए। साधु दा मेल संजोग मिलाए साध संगाए। परमात्म दा मेल संजोगी मेला थान सुहेल। तुक विच भाव है कि योगियां दे कारबारी दी थां साढ़े संजोग विजोग कम कर रहे हैं, क्योंकि तुरों ठटे हैं यथा लिखिया तुर संजोग। आम तौर ते ज्योतिषी ग्रह राशियां आदि दी चाल मेल तो जो शुभ अशुभ दियां टोहां लाउंदे हन, उन्हां नूं भी संजोग आदि दे पद नाल याद कर लैंदे हन। आम बोलचाल विच संजोगां नाल दा अर्थ भागां नाल ते इतफाक नाल भी कर लैंदे हन। भाग, भाग तो भाव है संस्कृत हिस्सा छांदा। दूसरा, किस्मत। गुरु रूप प्यारी साध संगत जी, इस लिखत दागला साहब जी नूं अगे पढ़ के श्रवण कराउण दी कोशिश करांगे जी। वाहिगुरु जी का खालसा, वाहिगुरु जी की फतेह।